मेरे गुरु गोपाला कृपा कर कृपा कर कृपा कर कृपा कर 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 कृपा। कर कृपा 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 कृपा कर कृपा कृपा। कर कृपा नानक गुण कर कृपा नानक गुण कर कृपा नानक गुण गावे। राखो शरण असाड़ी जियो आनंद गुण निदान गुरु गरीब नेवाज तेरी शरण मेरे वाहे गुरु मेरे वाहे गुरु मेरे वाहे गुरु। शब्द क्यों तरिए बिन शब्द क्यों तरिए पव जल बिन शब्द क्यों तरिए शब्द क्यों तरिए अब जल बिन शब्द क्यों तरिए बिन शब्द क्यों तरिए अब जल बिन शब्द क्यों तरिए। बिन शब्द क्यों तरिए पव जल बिन शब्द क्यों तरिए बिन शब्द क्यों तरिए पव जल बिन शब्द क्यों तरिए बिन शब्द क्यों तरिए भव जल बिन शब्द क्यों तरिए। शब्द क्यों तरिए भव जल बिन शब्द क्यों तरिए भव जल बिन शब्द क्यों तरिए भव जल बिन शब्द क्यों तरिए 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 सनंदन तपसी जन के ते गुर प्रसादी पार परे गुर प्रसादी पार परे बिन शब्दे क्यों तरी है भव जल शब्दे क्यों तरिए भव जल बिन शब्दे क्यों तरिए भव जल बिन शब्दे क्यों तरिए नाम बिन जग रोक पिया पे नाम दुबदा डुबे डुबे मरी है भव जल बिन शब्द क्यों तरी है भव जल बिन शब्द क्यों तरी है भव जल बिन शब्द क्यों तरी है मन समझे गुण गाई बिन शब्द क्यों तरिए भव जल बिन शब्द क्यों तरिए भव जल बिन शब्द क्यों तरिए भव जल बिन शब्द क्यों तरिए नाम बिना जग रोग व्यापे नाम बिना जग दुबिदा डुब डुब मरिए भव जल बिन शब्द क्यों करिए भव जल बिन शब्द क्यों तरिए भव जल बिन शब्द क्यों करिए करिए बिन शब्द क्यों तरिए भव जल बिन शब्द क्यों गुरते मन मारे शब्द विचारे गुरते मन मारे शब्द विचारे ते विरले विरले संसारा ते विरले नानक साहेब भरपुर लीना नानक साहेब भरपुर लीना नानक नानक साहेब भरपुर साज शब्द शब्द निस्तारा साज शब्द शब्द निस्तारा बिन शब्द क्यों तरिए भव जल बिन शब्द क्यों तरी तरिए बिन शब्द क्यों तरी शब्द क्यों तरी बिन शब्दे क्यों तरी है बिन शब्दे क्यों तरी है भव जल बिन शब्दे क्यों तरी है बिन शब्दे क्यों तरी है भव जल बिन शब्दे
वाहिगुरु रत्न गुरु
का शब्द है, बुझे बुझन हार। रत्न गुरु का शब्द है, रत्न गुरु का शब्द है, बुझे बुझनहार। रत्ना पारख जो होवे, रत्ना पारक जो होवे, रत्ना पारक जो होवे, रत्ना पारक रे म पानी सानी तपा दम गरे मगर सरनी सरे म पानी सा पानी सा पानी सा पानी सा हो वे। रत्ना पारख जो हो वे पदम गरे मगर सरनी सरे म पानी सा पानी सा हो वे। रत्ना पारख जो होवे सुरत्ना करे बिचारे, सुरत्ना करे बिचारे, बिचारे बिचारे रत्ना पारख जो होवे सुरत्ना करे बिचारे। रत्न गुरु का शब्द है, रत्न गुरु का शब्द है, कैर गंभीर गुणी गहीर गुर के शब्द पछानिया। हर कैर गंभीर गुणी गहीर गुर के शब्द पछानिया। हर कैर गंभीर कैर गंभीर कैर गंभीर गुणी गहीर गुर के शब्द पछानिया। हर कैर गंभीर गुणी गहीर शब्द पहचाने हर कैर गंभीर गंभीर शब्द पछानिया हर कर गंभीर सुनी गए रे गुर के शब्द पछानिया पवित्र कर्म करे पाए दूजे पवित्र कर्म करे पाए दूजे पवित्र कर्म करे पाए दूजे बिन शब्द जग बौराने पवित्र कर्म करे पाए दूजे बिन शब्द जग बौराने 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 कर गंभीर गुणी गहीर गुर के शब्द पछाने कर गंभीर गुणी गहीर गुर के शब्द पछाने कर गंभीर कर गंभीर कर गंभीर बिन शब्द क्यों तरी है भव जल बिन शब्द क्यों तरी है भव जल बिन शब्द क्यों तरी है भव जल बिन शब्द क्यों तरी तरी बिन शब्द क्यों तरी है भव जल बिन शब्द क्यों तरी है बिन शब्द क्यों तरी है बिन शब्द क्यों तरी
गुरु महाराज की पवित्र हजूरी च आप जी ने दास तो पहला बहुत ही मनमोहना और मधुर कीर्तन सुरीले कंठ तो आप जी ने सरवण किया और जिथे सुरीलता का माहौल होवे उथे सुरती लग जाया करती है। गुरु जी की पवित्र बाणी का जादू फिर संगीत का जादू तपदे भटकते खपते मनां तत्क्षण दे विच ए शांति बख्शता है एकाग्रता दे घर दे विच लैके आउंदा है ते ऐसी एकाग्रता दे विच आए हुए मन नूं थोड़ी जी भी गुरु महाराज की पवित्र बाणी की विचार इस दे अंदर घर कर जाए निवास कर जाए तो यह मन जो है बहुत एलीवेटड अपने आप को महसूस करता है जो कि असी बहुत सारे होर यत्नों नाल कोशिश करते हैं पर यह वस्तु लभ्या नहीं करती। इस करके गुरु महाराज जी आखते हैं कर कृपा संतन सच कहया सर्व सुख ए आनंद लहया साध संग हर कीर्तन गाइए कौ नानक वडभागी पाई। कीर्तन करना और सुनना बहुत वड्डे भागां दी उच्चे भागां दी महान उची किस्मत दी ए निशानी है। सतगुरु गुरु नानक देव जी महाराज जी का यह शब्द जिसकी अस्थाई दी रहाव दी पंक्ति बार बार गाई सुनी गई है पवजल बिन शब्द क्यों तरी है नाम बिना जग रोग व्यापिया दुबिदा डुब डुब मरी। संसार दे जीव गुरु जी नूं इस तरह दिसदा है इस तरह नज़र आउंदा है कि ये सारे किसी ऐसे खतरनाक किसी ऐसे भयानक ਸਮੁੰਦਰ ਦੇ ਵਿੱਚ ਸਾਗਰ ਦੇ ਵਿੱਚ ਡੁੱਬ ਰਹੇ ਹਨ, ਡੁੱਬੇ ਪਏ ਹਨ ਅਤੇ ਇਸ ਦੇ ਵਿੱਚ ਡੁੱਬ ਡੁੱਬ ਕੇ ਮਰ ਰਹੇ ਹਨ। ਹਾਲਾਂਕਿ ਇਹ ਗੱਲ ਸਾਨੂੰ ਮਹਿਸੂਸ ਨਹੀਂ ਹੁੰਦੀ, ਜੀਵ ਤਾਂ ਜਿੱਥੇ ਡੁੱਬ ਰਹੇ ਹਨ ਸਗੋਂ ਉਸਨੂੰ ਪਿਆਰ ਕਰਦੇ ਹਨ। ਜਿਸ ਵਸਤੂ 'ਚ ਡੁੱਬ ਰਹੇ ਹਨ, ਆਇਰਨੀ ਇਸ ਗੱਲ ਦੇ ਵਿੱਚ ਹੈ ਕਿ ਜਿੱਥੇ ਡੁੱਬ ਰਹੇ ਹਨ, ਜਿਸ ਚੀਜ਼ ਦੇ ਵਿੱਚ ਡੁੱਬ ਰਹੇ ਹਨ ਉਸੇ ਦੇ ਨਾਲ ਹੀ ਅਟੈਚਡ ਹਨ। ਤਾਂ ਫਿਰ ਸਾਡੀ ਸੋਚ ਨੂੰ ਬਦਲਣਾ ਪਏਗਾ, ਸਾਡੇ ਵੇਖਣ ਦਾ ਜੋ ਢੰਗ ਹੈ ਉਸਨੂੰ ਬਦਲਣਾ ਪਏਗਾ। ਗੁਰੂ ਮਹਾਰਾਜ ਜੀ ਇਹ ਕਹਿੰਦੇ ਹਨ ਦੈਟ ਵੀ ਆਲ ਆਰ ਡਰਾਊਨਿੰਗ ਇਨ ਅ ਵੈਰੀ ਡ੍ਰੈਡਫੁਲ ਓਸ਼ਨ, ਬਟ ਵੀ ਆਰ ਇਨ ਲਵ ਵਿਦ ਦੈਟ ਓਸ਼ਨ, ਦੈਟ ਇਜ਼ ਦ ਪ੍ਰੋਬਲਮ। ਉਹ ਕਹਿੰਦੇ ਹਨ ਇਹ ਡੁੱਬ ਰਹੇ ਹਨ ਕਿਸੇ ਬਹੁਤ ਖੌਫਨਾਕ, ਖਤਰਨਾਕ, ਭਿਆਨਕ ਸਮੁੰਦਰ ਦੇ ਵਿੱਚ। ਬੱਚਿਆਂ ਨੂੰ ਚੁੱਪ ਕਰਾਓ, ਉਹ ਕਹਿੰਦੇ ਹਨ ਕਿ ਇਹ ਬੜੇ ਭਿਆਨਕ ਸਮੁੰਦਰ 'ਚ ਡੁੱਬ ਰਹੇ ਹਨ ਅਤੇ ਜਿਹਨਾਂ ਨੂੰ ਨਿਕਾਲਣਾ ਚਾਹੁੰਦੇ ਹਨ ਉਹ ਉਸ ਸਮੁੰਦਰ ਨੂੰ ਖਤਰਨਾਕ ਨਹੀਂ ਸਮਝਦੇ, ਉਸਨੂੰ ਪਿਆਰਾ ਸਮਝਦੇ, ਪਰ ਉਸ ਦੇ ਵਿੱਚ ਦੁਖੀ ਵੀ ਹੋ ਰਹੇ ਹਨ, ਡੁੱਬ ਵੀ ਰਹੇ ਹਨ, ਦੁਖੀ ਵੀ ਹੋ ਰਹੇ ਹਨ, ਪਰ ਉਸ ਦੇ ਨਾਲ ਬੁਰੀ ਤਰ੍ਹਾਂ ਅਟੈਚਡ ਵੀ ਹਨ। ਤਾਂ ਇਸਦਾ ਅਰਥ ਇਹ ਹੋਇਆ ਕਿ ਸਾਨੂੰ ਸੰਸਾਰ ਹੋਰ ਤਰ੍ਹਾਂ ਦਿਸਦਾ ਹੈ, ਉਹਨਾਂ ਨੂੰ ਸੰਸਾਰ ਹੋਰ ਤਰ੍ਹਾਂ ਦਿਸਦਾ ਹੈ। ਦੋਨਾਂ ਦੇ ਵਿੱਚੋਂ ਕਰੈਕਟ ਕੌਣ ਹੈ? ਸਾਨੂੰ ਸੰਸਾਰ ਹੋਰ ਤਰ੍ਹਾਂ ਦਿਸਦਾ ਹੈ, ਉਹਨਾਂ ਨੂੰ ਸੰਸਾਰ ਹੋਰ ਤਰ੍ਹਾਂ ਦਿਸਦਾ ਹੈ। ਹੁਣ ਜਿੱਥੇ ਦੋ ਅਲੱਗ ਅਲੱਗ ਓਪੀਨੀਅਨਸ ਹੋਣ ਉੱਥੇ ਰਿਸ਼ਤਾ ਨਹੀਂ ਹੋ ਸਕਦਾ। ਜਿੱਥੇ ਦੋ ਅਲੱਗ ਅਲੱਗ ਵਿਊ ਪੁਆਇੰਟਸ ਹੋਣ ਉੱਥੇ ਰਿਲੇਸ਼ਨ ਨਹੀਂ ਹੋ ਸਕਦਾ। ਗੁਰੂ ਜੀ ਦਾ ਓਪੀਨੀਅਨ ਕੁਝ ਹੋਰ ਹੈ, ਸਾਡਾ ਓਪੀਨੀਅਨ ਜੋ ਹੈ ਉਹ ਕੁਝ ਹੋਰ ਹੈ। ਗੁਰੂ ਜੀ ਦਾ ਓਪੀਨੀਅਨ ਤਾਂ ਇਹ ਹੈ ਨਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਹਣਾ, ਕੂੜ ਰੁਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖੁਆਰ, ਖੱਪ ਹੋਏ ਖਾਰ, ਕੂੜ ਕੂੜੈ ਨਿਉ ਲੱਗਾ, ਵਿਸਰਿਆ ਕਰਤਾਰ, ਕੂੜ ਨਾਸ਼ਵੰਤ। ਕਹਿੰਦੇ ਇਹਨਾਂ ਦਾ ਤਾਂ ਨਾਸ਼ਵੰਤ ਦੇ ਨਾਲ ਹੀ ਨਿਉ ਲੱਗਾ ਹੋਇਆ ਹੈ। ਜੋ ਨਾਸ਼ਵੰਤ ਹੈ, ਜਿਸਨੇ ਬਿਨਸ ਜਾਣਾ ਹੈ, ਫਨਾ ਹੋ ਜਾਣਾ ਹੈ, ਖਤਮ ਹੋ ਜਾਣਾ ਹੈ, ਕਿਸੇ ਪਲ ਵੀ ਉਸਨੇ ਬਿਨਸ ਜਾਣਾ ਹੈ, ਗੁਰੂ ਜੀ ਕਹਿੰਦੇ ਨੇ ਇਹ ਉਸ ਦੇ ਨਾਲ ਪਿਆਰ ਕਰ ਰਹੇ ਹਨ। ਕੂੜ ਕੂੜੇ ਨਿਉ ਲੱਗਾ, ਸਾਡਾ ਕੂੜ ਦੇ ਨਾਲ ਲਿਓ। ਗੁਰਬਾਣੀ ਇਹੀ ਆਖਦੀ ਨੇ, ਜੋ ਗੁਰਬਾਣੀ ਦਾ ਡਾਇਗਨੋਜ਼ ਹੈ ਉਹ ਤਾਂ ਇਹ ਹੈ ਕਿ ਸਾਡਾ ਕੂੜ ਦੇ ਨਾਲ ਨਿਉ ਹੈ, ਅਤੇ ਗੁਰੂ ਜੀ ਦਾ ਕੂੜ ਦੇ ਨਾਲ ਨਿਉ ਨਹੀਂ ਹੈ, ਉਹਨਾਂ ਦਾ ਸੱਚ ਦੇ ਨਾਲ ਨਿਉ ਹੈ। ਉਹ ਕਹਿੰਦੇ ਹਨ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਕਹਿੰਦੇ ਹਨ ਨਾਨਕ ਵਿਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ, ਤੇ ਤੋਂ ਬਿਨਾਂ ਸਭ ਕੁਛ ਕੂੜ ਹੈ। ਉਹ ਪਰਮਾਤਮਾ ਨੂੰ ਸੱਚ ਕਹਿੰਦੇ ਹਨ ਅਤੇ ਕਹਿੰਦੇ ਹਨ ਤੇ ਤੋਂ ਬਿਨਾਂ ਸਾਰਾ ਕੁਛ ਹੀ ਕੂੜ। ਅੱਜ ਦੇ ਕੀਰਤਨ ਦੇ ਵਿੱਚ ਇਤਨਾ ਹੀ ਨੁਕਤਾ, ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਉੱਤੇ ਵਾਪਸ ਰਿਫਲੈਕਟ ਕਰਨ ਨੂੰ ਨਾਲ ਲੈ ਜਾਈਏ, ਗੁਰੂ ਜੀ ਦੀ ਓਪੀਨੀਅਨ, ਗੁਰੂ ਜੀ ਦੀ ਦ੍ਰਿਸ਼ਟੀ, ਗੁਰੂ ਜੀ ਦਾ ਪ੍ਰਸਪੈਕਟਿਵ ਉਹ ਇਹ ਹੈ ਕਿ ਅਸੀਂ ਇੱਕ ਭਿਆਨਕ ਖਤਰਨਾਕ ਸਮੁੰਦਰ ਦੇ ਵਿੱਚ ਡੁੱਬ ਰਹੇ ਹਾਂ, ਲੇਕਿਨ ਸਾਡਾ ਪਰਸਪੈਕਟਿਵ ਇਹ ਹੈ ਕਿ ਅਸੀਂ ਉਸ ਭਿਆਨਕ ਖਤਰਨਾਕ ਸਮੁੰਦਰ ਨੂੰ ਨਾ ਤਾਂ ਭਿਆਨਕ ਸਮਝਦੇ ਹਾਂ ਅਤੇ ਨਾ ਡੁੱਬ ਰਹੇ ਸਮਝਦੇ ਹਾਂ, ਅਤੇ ਨਾ ਉਸਨੂੰ ਅਸੀਂ ਛੋੜਨਾ ਚਾਹੁੰਦੇ ਹਾਂ, ਅਸੀਂ ਉਸਦੇ ਨਾਲ ਬੜੀ ਬੁਰੀ ਤਰ੍ਹਾਂ ਅਟੈਚਡ। ਪਰ ਵਿਚਾਰ ਇੱਥੋਂ ਤਾਂ ਆਰੰਭ ਹੋ ਸਕਦੀ ਹੈ ਅਗਰ ਅਸੀਂ ਇੱਕ ਨੁਕਤੇ 'ਤੇ ਸਹਿਮਤ ਹੋ ਜਾਈਏ ਕਿ ਦੋਨੇ ਓਪੀਨੀਅਨਸ ਦੇ ਵਿੱਚ, ਦੋਨੇ ਵਿਊ ਪੁਆਇੰਟਸ ਦੇ ਵਿੱਚ ਰਿਐਲਿਟੀ ਕਿਸ ਦੀ ਹੈ। ਯਕੀਨਨ ਜੋ ਗੁਰੂ ਜੀ ਦਾ ਵਿਊ ਪੁਆਇੰਟ ਹੈ ਉਸਨੂੰ ਅਸੀਂ ਚੈਲੇਂਜ ਨਹੀਂ ਕਰ ਸਕਦੇ। ਹੁਣ ਰੋਜ਼ਾਨਾ ਅਸੀਂ ਬਾਣੀ ਦੇ ਵਿੱਚ ਪੰਕਤੀ 'ਤੇ ਪੜ੍ਹਦੇ ਹਾਂ, ਪਰ ਉਹ ਇੱਕ ਮਕੈਨੀਕਲ ਜੋ ਹੈ ਰੈਸੀਟੇਸ਼ਨ ਬਣ ਜਾਂਦਾ ਹੈ। ਕਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ, ਤਿੱਤ ਸਰਵਰੜੇ ਪਹੀਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀ ਹੈ, ਕਿ ਸਾਡਾ ਉਸ ਸਰੋਵਰ ਦੇ ਵਿੱਚ, ਸਰਵਰ ਦੇ ਵਿੱਚ ਨਿਵਾਸ ਹੈ, ਉਸ ਪੌਂਡ ਦੇ ਵਿੱਚ ਅਸੀਂ ਨਿਵਾਸ ਕਰਦੇ ਹਾਂ ਜਿੱਥੇ ਪਾਣੀ ਦੀ ਬਜਾਏ ਅਗਨ ਹੈ। ਪਾਣੀ ਪਾਵਕ ਤਿਨਹੇ ਕੀ ਹੈ, ਪਾਵਕ ਮੈਨੇ ਅਗਨ, ਅੱਗ। ਕਹਿੰਦੇ ਅਸੀਂ ਤਾਂ ਉਸ ਸਰੋਵਰ 'ਚ ਰਹਿੰਦੇ ਹਾਂ ਜਿੱਥੇ ਸਰੋਵਰ 'ਚ ਪਾਣੀ ਨਹੀਂ ਅੱਗ ਹੈ, ਪਾਣੀ ਦੀ ਜਗ੍ਹਾ ਅੱਗ ਹੈ, ਅਤੇ ਨਿਰੀ ਅੱਗ ਨਹੀਂ ਉੱਥੇ ਬਹੁਤ ਅੱਗ ਦੇ ਨਾਲ ਭਖਦਾ ਹੋਇਆ ਚਿੱਕੜ ਵੀ ਹੈ, ਮੱਡ ਵੀ ਹੈ। ਪੰਕਜ ਮੋਹ, ਮੋਹ ਦਾ ਚਿੱਕੜ ਹੈ, ਪੱਗ ਨਹੀਂ ਚੱਲੇ, ਅਤੇ ਉਸ ਮੋਹ ਦੇ ਚਿੱਕੜ ਦੇ ਵਿੱਚੋਂ ਅਸੀਂ ਇੱਕ ਕਦਮ ਵੀ ਅਗਾਂਹ ਨਹੀਂ ਚੱਲ ਸਕਦੇ, ਇਤਨੀ ਬੁਰੀ ਤਰ੍ਹਾਂ ਉਸ ਦੇ ਵਿੱਚ ਅਟੈਚਡ ਹਾਂ, ਸਟੱਕ ਹਾਂ। ਪੰਕਜ ਮੋਹ, ਪੱਗ ਨਹੀਂ ਚੱਲ, ਸਾਡੀ ਸਾਰੀ ਜ਼ਿੰਦਗੀ ਦੇ ਵਿੱਚ ਛੁੱਟ ਅਟੈਚਮੈਂਟ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਇਸ ਸਰੀਰ ਦੇ ਨਾਲ ਅਟੈਚਡ ਹਾਂ। ਗੁਰੂ ਜੀ ਕਹਿੰਦੇ ਹਨ ਅਮਰ ਜਾਨ ਸੰਚੀ ਏ ਕਾਇਆ, ਇਸਨੂੰ ਇਵੇਂ ਅਸੀਂ ਸਮਝਦੇ ਹਾਂ ਕਿ ਜਿਵੇਂ ਕੋਈ ਅਮਰ ਵਸਤੂ ਹੈ, ਹਾਲਾਂਕਿ ਰਿਐਲਿਟੀ ਇਹ ਹੈ ਕਿ ਕਿਆ ਪਰਵਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਨਕਾ, ਨਿੱਕਾ ਜਿਹਾ ਐਕਸੀਡੈਂਟ ਇਸ ਭਾਂਡੇ ਨੂੰ ਤੋੜ ਕੇ ਰੱਖ ਸਕਦਾ, ਕੋਈ ਛੋਟਾ ਜਿਹਾ ਵਾਇਰਸ, ਛੋਟਾ ਜਿਹਾ ਬੈਕਟੀਰੀਆ ਡਿਜ਼ੀਜ਼ ਇਸ ਦੀ ਪੂਰੀ ਕਾਇਆ ਨੂੰ ਤਬਾਹ ਕਰਕੇ ਰੱਖ ਸਕਦਾ ਹੈ। ਕਿਆ ਪ੍ਰਭਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਨਕ, ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ, ਕਹਿੰਦੇ ਤੇ ਕੱਚੀ ਗਗਰੀ ਹੈ, ਕਾਚੀ ਗਾਗਰ ਹੈ, ਔਰ ਕੱਚੀ ਗਾਗਰ ਜਿਹੜੀ ਹੈ ਉਸਨੂੰ ਟੁੱਟਦਿਆਂ ਕੋਈ ਦੇਰ ਥੋੜ੍ਹਾ ਲੱਗਦੀ ਹੈ। ਜ਼ਿੰਦਗੀ ਨੂੰ ਕਿਵੇਂ ਦੇਖਣਾ ਚਾਹੀਦਾ ਹੈ, ਗੁਰਬਾਣੀ ਸਾਡੀ ਸੋਚ ਨੂੰ ਕਿੱਧਰ ਨੂੰ ਤਬਦੀਲ ਕਰਦੀ ਹੈ, ਉਸ ਦੇ ਉੱਤੇ ਵਿਚਾਰ ਆਰੰਭ ਹੋਈ ਹੈ। ਜੀਵਨ ਨੂੰ ਕਿਵੇਂ ਦੇਖਣਾ ਚਾਹੀਦਾ ਹੈ, ਗੁਰੂ ਜੀ ਕਹਿੰਦੇ ਹਨ ਇਹ ਸਾਰਾ ਕੁਛ ਜਿਸ ਦੇ ਨਾਲ ਅਸੀਂ ਅਟੈਚਡ ਹਾਂ, ਜਿਸ ਦੇ ਨਾਲ ਸਾਨੂੰ ਮੋਹ ਹੈ, ਇਹ ਤਾਂ ਕਹਿੰਦੇ ਰੇਤਾ ਦੀ ਕੰਧ ਹੈ, ਜੋ ਬਾਲੂ ਕੀ ਪੀਤ, ਉਹ ਕਹਿੰਦੇ ਹਨ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁਤ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ, ਸੁਪਨੇ ਜਿਉਂ ਸੰਸਾਰ, ਬਚਪਨ ਵੀ, ਜਵਾਨੀ ਵੀ, ਯੂਥ ਵੀ, ਬਿਊਟੀ ਵੀ, ਖੂਬਸੂਰਤੀ ਵੀ, ਤੰਦਰੁਸਤੀ ਵੀ, ਖੁਸ਼ਹਾਲੀ ਵੀ, ਸਾਰਾ ਕੁਛ ਹੀ ਕਹਿੰਦੇ ਸੁਪਨੇ ਦੀ ਤਰ੍ਹਾਂ ਇਸਨੇ ਇੱਕ ਦਿਨ ਵਿਨਸ ਜਾਣਾ ਹੈ, ਤਬਦੀਲ ਹੋ ਜਾਣਾ, ਸੁਪਨਾ ਤਬਦੀਲ ਹੋ ਜਾਂਦਾ, ਜਾਗ ਖੁੱਲਦੇ ਹੀ ਕੁਛ ਨਾ ਕੁਛ ਹੋਰ ਹੁੰਦਾ ਹੈ। ਗੁਰੂ ਜੀ ਸਾਡੀ ਦ੍ਰਿਸ਼ਟੀ ਨੂੰ ਇਹ ਸਿਖਾਲਦੇ ਹਨ ਕਿ ਇਸ ਤਰ੍ਹਾਂ ਸੰਸਾਰ ਨੂੰ ਦੇਖਣਾ ਚਾਹੀਦਾ ਹੈ। ਕਿਸ ਤਰ੍ਹਾਂ ਕਿ ਸੰਸਾਰ ਇੱਕ ਬਹੁਤ ਭਿਆਨਕ ਖਤਰਨਾਕ ਸਮੁੰਦਰ ਹੈ, ਜਿਸ ਦੇ ਵਿੱਚ ਅਸੀਂ ਸਭ ਡੁੱਬ ਰਹੇ ਹਾਂ, ਪਰ ਕਿੱਥੇ ਡੁੱਬ ਰਹੇ ਹਾਂ ਨਿਰੇ ਲਿਟਰਲ ਮੀਨਿੰਗਸ ਦੇ ਨਾਲ ਇਸ ਦਾ ਪਤਾ ਨਹੀਂ ਲੱਗਦਾ। ਅਸੀਂ ਬੇਸ਼ੱਕ ਪੜ੍ਹੀ ਵੀ ਜਾਈਏ ਕਿ ਅਸੀਂ ਡੁੱਬ ਰਹੇ ਹਾਂ, ਬਟ ਚੰਗੇ ਭਲੇ ਅਸੀਂ ਬੈਠੇ ਚੱਲ ਫਿਰ ਰਹੇ ਹਾਂ, ਕੰਫਰਟੇਬਲੀ ਰਹਿ ਰਹੇ ਹਾਂ, ਅਸੀਂ ਕਿਵੇਂ ਮੰਨ ਲਈਏ ਕਿ ਅਸੀਂ ਡੁੱਬ ਰਹੇ ਹਾਂ? ਸੱਚਮੁੱਚ ਜਾਂ ਤਾਂ ਕੋਈ ਪਾਣੀ 'ਚ ਡੁੱਬ ਰਿਹਾ ਹੋਵੇ ਤਾਂ ਉਹ ਤਾਂ ਮਹਿਸੂਸ ਕਰ ਸਕਦਾ ਹੈ, ਇਸ ਤਰ੍ਹਾਂ ਦਾ ਤਾਂ ਕੋਈ ਡੁੱਬਣਾ ਹੈ ਨਹੀਂ। ਤਾਂ ਬਹੁਤ ਗਹਿਰੀ ਬਹੁਤ ਡੂੰਘੀ ਗੱਲ ਕਰਦੇ। ਉਹ ਕਹਿੰਦੇ ਹਨ, ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾਂ ਤੈਂ ਡੂਬੀ ਅਲੇ। ਕਹਿੰਦੇ ਮੋਹ ਦੇ ਵਿੱਚ ਡੁੱਬ ਰਹੇ ਹਨ। ਇੱਕ ਜਗ੍ਹਾ ਹੋਰ ਆਖਦੇ ਹਨ, ਏਤ ਮੋਹੇ ਡੂਬਾ ਸੰਸਾਰ। ਸਾਰਾ ਸੰਸਾਰ ਕਹਿੰਦੇ ਮੋਹ ਦੇ ਵਿੱਚ ਡੁੱਬਿਆ ਪਿਆ। ਹੁਣ ਮੋਹ ਨੂੰ ਕਿਵੇਂ ਸਮਝੀ? ਜਿੱਥੇ ਵੀ ਅਸੀਂ ਹਾਂ, ਜਿਸ ਵੀ ਅਵਸਥਾ ਦੇ ਵਿੱਚ ਹਾਂ, ਜਿਸ ਵੀ ਸਿਚੁਏਸ਼ਨ ਦੇ ਵਿੱਚ ਹਾਂ, ਜਿਨ੍ਹਾਂ ਵੀ ਸਰਕਮਸਟਾਂਸਿਸ ਦੇ ਵਿੱਚ ਹਾਂ, ਜਿਸ ਵੀ ਹਾਲਾਤ ਦੇ ਵਿੱਚ ਹਾਂ, ਜਿਨ੍ਹਾਂ ਵੀ ਰਿਲੇਸ਼ਨਸ ਦੇ ਵਿੱਚ ਹਾਂ, ਅਸੀਂ ਉੱਥੋਂ ਫਰਦਰ ਮੂਵ ਨਹੀਂ ਹੋਣਾ ਚਾਹੁੰਦੇ, ਉਸ ਤੋਂ ਅਗਾਂਹ ਅਸੀਂ ਇਵੋਲਵ ਨਹੀਂ ਹੋਣਾ ਚਾਹੁੰਦੇ, ਉਸ ਤੋਂ ਅੱਗੇ ਉੱਚੇ ਉੱਠਣ ਦੀ ਸਾਡੀ ਕੋਈ ਰੁਚੀ ਨਹੀਂ। ਉਸਨੂੰ ਆਖਿਆ ਜਾਂਦਾ ਹੈ ਕਿ ਅਸੀਂ ਸਟੱਕ ਹਾਂ। ਮੋਹ ਦਾ ਅਰਥ ਹੀ ਹੁੰਦਾ ਹੈ ਕਿ ਜਿੱਥੇ ਸਟੱਕ ਹੋ ਜਾਣਾ, ਜਿੱਥੇ ਰੁਕ ਜਾਣਾ। ਗੁਰੂ ਜੀ ਕਹਿੰਦੇ ਨੇ ਜਿਹੜੀ ਜ਼ਿੰਦਗੀ ਰੁਕੀ ਹੋਈ ਹੁੰਦੀ ਹੈ ਉਹ ਸਟੈਗਨੈਂਟ ਹੋ ਜਾਂਦੀ, ਉਸ ਦਾ ਵਿਕਾਸ ਜੋ ਹੈ ਉਹ ਰੁਕ ਜਾਂਦਾ ਹੈ। ਜਿਸ ਦਾ ਵਿਕਾਸ ਰੁਕ ਜਾਏ ਉਸਨੂੰ ਗੁਰੂ ਜੀ ਇਸ ਮੋਹ ਦੇ ਮਮਤਾ ਦੇ ਕੂੜ ਦੇ ਚਿੱਕੜ ਦੇ ਵਿੱਚੋਂ ਕੱਢ ਕੇ ਉਹ ਨਿਰਮੋਹਤਾ ਦੀ ਦੁਨੀਆ 'ਚ, ਅਗਿਆਨਤਾ ਦੇ ਚਿੱਕੜ 'ਚੋਂ ਕੱਢ ਕੇ ਵਿਵੇਕ ਵਿਚਾਰ ਦੀ ਦੁਨੀਆ ਦੇ ਵਿੱਚ, ਔਰ ਹਉਮੈ ਦੀ ਦੁਨੀਆ ਦੇ ਵਿੱਚੋਂ ਨਿਕਾਲ ਕੇ ਜੋ ਹੈ ਉਹ ਅਤ ਨਿਮਰਤਾ ਦੀ ਦੁਨੀਆ ਦੇ ਵਿੱਚ ਲਿਜਾਣਾ। ਗੁਰੂ ਜੀ ਕਹਿੰਦੇ ਨੇ ਸਾਰੇ ਹੀ ਹਉਮੈ ਦੇ ਨਾਲ ਭਰੇ ਪਏ। ਇਸ ਦਾ ਕੋਈ ਬੁਰਾ ਮਨਾਉਣ ਵਾਲੀ ਗੱਲ ਨਹੀਂ, ਇਹ ਸਾਡੀ ਰਿਐਲਿਟੀ ਹੈ ਜੋ ਕਿ ਗੁਰਬਾਣੀ ਹੀ ਸਾਨੂੰ, ਜੇ ਕੋਈ ਕਹੇ ਕਿ ਮੇਰੇ 'ਚ ਤਾਂ ਹਉਮੈ ਨਹੀਂ ਦੈਨ ਦੈਟ ਪਰਸਨ ਮਸਟ ਬੀ ਲਾਈਂਗ, ਕਿਉਂਕਿ ਗੁਰੂ ਜੀ ਜੋ ਦੇਖਦੇ ਹਨ ਉਹ ਇਤਨਾ ਡੂੰਘਾਈ ਨਾਲ ਦੇਖਦੇ ਹਨ ਕਿ ਅਸੀਂ ਉਸਨੂੰ ਸੋਚ ਵੀ ਨਹੀਂ ਸਕਦੇ। ਉਹ ਤਾਂ ਇਹ ਕਹਿੰਦੇ ਹਨ ਹੌਂ ਵਿੱਚ ਆਇਆ, ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ, ਹੌਂ ਵਿੱਚ ਮੂਆ, ਸਾਰਾ ਕੁਛ ਹਉਮੈ ਵਿੱਚ ਗਿਣ ਦਿੱਤਾ ਹੈ। ਕਹਿੰਦੇ ਹਨ ਸਭ ਕੋ ਭਰਿਆ ਫੂਕ, ਕਹਿੰਦੇ ਹਉਮੈ ਦੀ ਫੂਕ ਦੇ ਨਾਲ ਸਭ ਭਰੇ ਪਏ ਹਨ, ਫੁੱਲੇ ਪਏ ਹਨ, ਆਫਰੇ ਪਏ ਹਨ, ਫਟਣੇ ਆਏ ਹੋਏ ਹਨ ਹਉਮੈ ਦੀ ਫੂਕ ਦੇ ਨਾਲ। ਉਹ ਇਸ ਹਉਮੈ ਦੀ ਫੂਕ 'ਚੋਂ ਨਿਕਾਲ ਕੇ, ਇਸ ਆਕੜ 'ਚੋਂ, ਇਸ ਹੰਕਾਰ 'ਚੋਂ ਨਿਕਾਲ ਕੇ ਨਿਮਰਤਾ ਦੀ ਮਿਠਾਸ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਅੱਜ ਦੀ ਵਿਚਾਰ ਇੱਥੇ ਸਮਾਪਤ। ਗੁਰੂ ਬਾਬਾ ਜੀ ਦਾ ਸ਼ਬਦ ਸਾਨੂੰ ਦੱਸਦਾ ਹੈ ਅਸੀਂ ਕਿੱਥੇ ਰੁਕੇ ਹੋਏ ਹਾਂ। ਮੋਹ ਦੇ ਚਿੱਕੜ ਦੇ ਵਿੱਚ ਡੁੱਬੇ ਪਏ ਹਾਂ। ਮੋਹ ਇੱਕ ਐਸਾ ਖਤਰਨਾਕ ਸਮੁੰਦਰ ਹੈ ਜਿਸ 'ਚ ਕਹਿੰਦੇ ਸਾਰਾ ਸੰਸਾਰ ਡੁੱਬਾ ਪਿਆ ਹੈ, ਔਰ ਇਸ ਮੋਹ ਦੇ ਖਤਰਨਾਕ ਭਿਆਨਕ ਸਮੁੰਦਰ 'ਚੋਂ ਕਿਵੇਂ ਤਰਿਆ ਜਾ ਸਕਦਾ ਹੈ? ਕਹਿੰਦੇ ਹਨ ਬਿਨ ਸ਼ਬਦ ਦੇ ਕਿਉਂ ਤਰੀ, ਸ਼ਬਦ ਤੋਂ ਬਿਨਾਂ ਕਹਿੰਦੇ ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। ਕੱਲ੍ਹ ਨੂੰ ਆਪਾਂ ਇੱਥੋਂ ਅਗਾਂਹ ਚੱਲਾਂਗੇ। ਇੱਕ ਵਾਰੀ ਇੱਕ ਪੰਕਤੀ ਨੂੰ ਗਾਓ, ਫਿਰ ਆਨੰਦ ਸਾਹਿਬ ਦਾ ਪਾਠ।
ਬਿਨ ਸ਼ਬਦ ਦੇ ਕਿਉਂ ਤਰੀ ਹੈ ਭਵ ਜਲ, ਬਿਨ ਸ਼ਬਦ ਕਿਉਂ ਤਰੀ ਭਵ ਜਲ, ਬਿਨ ਸ਼ਬਦ ਕਿਉਂ ਤਰੀ ਹੈ ਭਵ ਜਲ, ਬਿਨ ਸ਼ਬਦ ਕਿਉਂ ਤਰੀ ਹੈ, ਬਿਨ ਸ਼ਬਦ ਕਿਉਂ ਤਰੀ ਹੈ